ਬੌਲੀ ਕੀ ਵਾਰ ਮਹੱਲਾ ਪੰਜਵਾ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾ ਹਰ ਹਰ ਨਾਮ ਜੋ ਜਨ ਜਪੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਕੜੀ ਠੀਕ ਹੈ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਪਹਿਲੀ ਪੌੜੀ ਨਿੰਦਕਾਂ ਤੋਂ ਜੇ ਨਿੰਦਿਆ ਭੁੱਲ ਕੇ ਹੋ ਗਈ ਹੈ ਫਿਰ ਪਸ਼ਚਾਤਾਪ ਕਰਕੇ ਗੁਰੂ ਸਾਹਿਬ ਦੀ ਸ਼ਰਨ ਪੈਂਦੇ ਹੈ ਉਹਨਾਂ ਦੇ ਦੋਸ਼ ਲਾਉਣ ਵਾਸਤੇ ਵਾਰ ਮਹਾਰਾਜ ਜੀ ਨੇ 33 ਪੌੜੀਆਂ ਵਾਲੀ ਪਹਿਲੀ ਗੋੜੀ ਦੀ ਉਚਾਰਨ ਕੀਤੀ ਹੈ ਉਹ ਕਦ ਸੰਪੂਰਨ ਹੋ ਗਈ ਹੈ ਅੱਜ ਹੁਣ ਦੂਸਰੀ ਗੋੜੀ ਦੀ ਵਾਰ ਹੈ ਸਤਿਗੁਰੂ ਅਰਜਨ ਦੇਵ ਜੀ ਦੀਆਂ ਪੌੜੀਆਂ ਸਤਿਗੁਰੂ ਅਰਜਨ ਦੇਵ ਦੇ ਮਹੱਲੇ ਤੇ ਸਲੋਕ ਆਉਣਗੇ ਸਾਰੀ ਗੁਰੂ ਅਰਜਨ ਸਾਹਿਬ ਜੀ ਦੀ ਆਪਣੀ ਮੁਖਾਰਮਨ ਤੋਂ ਉਚਾਰੀ ਹੋਈ ਇਹ ਵਾਰ ਆਵੇਗੀ ਗੌੜੀ ਦੀ ਵਾਰ ਦੋ ਸੂਰਮਿਆਂ ਦੇ ਮੁਕਾਬਲੇ ਦਾ ਨਾਮ ਹੈ ਵਾਰ ਗੌੜੀ ਰਾਗੀ ਦੇ ਅੰਦਰ ਦੋ ਸੂਰਮਿਆਂ ਦਾ ਮੁਕਾਬਲਾ ਹੈ ਗੁਰਮੁਖਾਂ ਦਾ ਤੇ ਮਨਮੁਖਾਂ ਦਾ ਵਿਵੇਕ ਦਾ ਤੇ ਮੋਹ ਦਾ ਵਿਵੇਕ ਦੀ ਜਿੱਤ ਹੈ ਮੋਹ ਦੀ ਹਾਰ ਹੈ ਇਸ ਪ੍ਰਕਾਰ ਦੀ ਵਾਰ ਨਾਂ ਜਸ ਦਾ ਹੁੰਦਾ ਹੈ ਵਾਰ ਨਾਂ ਪੌੜੀਆਂ ਦਾ ਹੁੰਦਾ ਹੈ ਸਤਿਗੁਰੂ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਛੇਵੇਂ ਪਾਤਸ਼ਾਹ ਨੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਰਚਿਆ ਹੈ ਉਸ ਵਕਤ ਮਹਾਰਾਜ ਨੇ ਸਿੱਖਾਂ ਨੂੰ ਯੋਧੇ ਬਣਾਉਣ ਵਾਸਤੇ ਧਰਮ ਦੀ ਰੱਖਿਆ ਕਰਨ ਵਾਸਤੇ ਸ਼ਸਤਰਧਾਰੀ ਆਪ ਹੋਏ ਦੋ ਮੀਰੀ ਤੇ ਪੀਰੀ ਦੀਆਂ ਬਾਬੇ ਬੁੱਢੇ ਸਾਹਿਬ ਤੋਂ ਲੈ ਕੇ ਕਿਰਪਾਨਾਂ ਮਾਰਨ ਪ੍ਰੇਰਨਾ ਕੀਤੀਆਂ ਜਿਸ ਵਿੱਚ ਪੀਰਾਂ ਦੀ ਪੀਰੀ ਤੇ ਪਾਤਸ਼ਾਹਾਂ ਦੀ ਪਾਤਸ਼ਾਹੀ ਮਹਾਰਾਜ ਸਿੱਖਾਂ ਦੇ ਅੰਦਰ ਬਖਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਮਹਾਰਾਜ ਸੂਰਮਿਆਂ ਦੀਆਂ ਵਾਰਾਂ ਸੁਣਿਆ ਕਰਦੇ ਵਾਰਾਂ ਸੁਣ ਕੇ ਮਹਾਰਾਜ ਸਾਹਿਬ ਜੀ ਜੋ ਪਸੰਦ ਆਉਂਦੀ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਾਉਂਦੇ ਪਹਿਲੀ ਮਾਝ ਦੀ ਵਾਰ ਮਹਾਰਾਜ ਸਾਹਿਬ ਜੀ ਨੇ ਇਹਦੇ ਉੱਤੇ ਚੰਦਰਹੜਾ ਸੋਈਆਂ ਦੀ ਧੁਨੀ ਉਚਾਰਨ ਕੀਤੀ ਹੈ ਹੁਣ ਦੂਜੀ ਨੌ ਧੁਨਾਂ ਗੁਰੂ ਸਾਹਿਬ ਜੀ ਨੂੰ ਬਾਣੀ 'ਚ ਉਚਾਰੀਆਂ ਇਹ ਅਕਾਲ ਤਖ਼ਤ ਪ੍ਰਕਾਸ਼ ਕਰਕੇ ਭਾਈ ਗੁਰਦਾਸ ਸਾਹਿਬ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਇਹ ਦੂਜੀ ਧੁਨ ਗੁਰੂ ਸਾਹਿਬ ਜੀ ਸੁਣ ਕੇ ਰਾਜ ਕਮਾਲ ਦੀ ਤੇ ਮੋਜ ਦੀ ਕੀ ਵਾਰ ਦੀ ਧੁਨ ਉੱਪਰ ਗਾਵਣੀ ਇਸ ਨੂੰ ਗੁਰੂ ਸਾਹਿਬ ਜੀ ਨੇ ਲਿਖਾਇਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਉਂ ਛੇਵੇਂ ਪਾਤਸ਼ਾਹ ਨੇ ਜੀ ਨੌ ਧੁਨਾਂ ਲਿਖਾਈਆਂ ਹਨ ਅਤੇ ਹੋਰ ਬਾਣੀ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਬਹੁਤ ਬਣ ਚੁੱਕੀ ਹੈ ਜਿਹੜੇ ਸਰੂਪ 'ਚ ਸੀਸ ਦੇਵਾਂਗੇ ਉਸ ਸਰੂਪ ਦੀ ਬਾਣੀ ਚੜ੍ਹੇਗੀ ਉਹ ਨੌਵੇਂ ਪਾਤਸ਼ਾਹ ਦੀ ਬਾਣੀ ਚੜ੍ਹੀ ਹੈ ਇਸ ਪ੍ਰਕਾਰ ਸਾਹਿਬ ਸਿੰਘ ਜੀ ਤੁਸੀਂ ਬਾਣੀ ਦਾ ਪ੍ਰਚਾਰ ਕਰਨਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਬਾਣੀ ਦਾ ਪ੍ਰਚਾਰ ਕੀਤਾ ਅਤੇ ਨੌ ਧੁਨਾਂ ਚੜ੍ਹਾਈਆਂ ਹੈ ਸੱਤਵੇਂ ਪਾਤਸ਼ਾਹ ਨੇ ਵੀ ਬਾਣੀ ਦਾ ਸਤਿਕਾਰ ਕੀਤਾ ਹੈ ਆਪ ਜੀ ਨੇ ਪਲੰਘ ਦੇ ਉੱਤੇ ਬਰਾਜਿਆਂ ਨੇ ਇੱਕ ਵਾਰੀ ਬਾਣੀ ਥੱਲੇ ਸਿੱਖ ਪੜ੍ਹਦੇ ਆਵਰੇ ਕਾਹਲੀ ਨਾ ਉੱਠਣ ਤੋਂ ਗੋਡੇ 'ਤੇ ਚੋਟ ਲੱਗੀ ਸੀ ਮਹਾਰਾਜ ਨੇ ਕਿਹਾ ਜੀ ਅਸੀਂ ਅਲਗ ਨਾ ਰੱਖਾਂਗੇ ਹੋਰ ਕੌਣ ਰੱਖੂਗਾ ਬਾਣੀ ਦਾ ਸਿੱਖੋ ਤੁਸੀਂ ਨੀਵੇਂ ਥਾਂ ਬੈਠ ਕੇ ਬਾਣੀ ਪੜ੍ਹਦੇ ਠੀਕ ਨਹੀਂ ਕਰਦੇ ਉਸ ਵੇਲੇ ਮਹਾਰਾਜ ਨੇ ਕਿਹਾ ਜੀ ਗੁਰਬਾਣੀ ਜਿੰਜਨ ਭੈ ਨਾ ਧਾਰਾ ਜਾਣੋ ਸੋ ਨਹੀਂ ਸਿੱਖ ਮਹਾਰਾ ਜਿਹਨੂੰ ਗੁਰਬਾਣੀ ਦਾ ਭੈ ਨਹੀਂ ਉਹ ਸਾਡਾ ਸਿੱਖ ਨਹੀਂ ਅਸੀਂ ਉਹਦੇ ਗੁਰੂ ਨਹੀਂ ਇਹ ਸਤਿਗੁਰੂ ਪਾਤਸ਼ਾਹ ਜਵਾਬ ਦਿੱਤਾ ਪੁੱਤਰ ਰਾਮ ਰਾਜ ਨੂੰ ਕੁਸ਼ਾਮ ਜਾ ਕੇ ਜੱਤੋ ਕੋ ਨੂੰ ਉਲਟਾਈ ਬੇਈਮਾਨ ਕੀ ਕਿਹਾ ਉਸ ਨੂੰ ਤਿਆਗ ਤਾ ਗੁਰ ਘਰ ਵੱਲੋਂ ਖਾਰਜ ਕਰ ਦਿੱਤਾ ਪੂਜਾ ਵੀ ਬੰਦ ਕਰ ਦਿੱਤੀ ਅਤੇ ਗੁਰੂ ਸਾਹਿਬ ਨੇ ਕਿਹਾ ਜਿੱਦ ਨੂੰ ਉਹ ਦਰਬਾਰ ਚਲਿਆ ਗਿਆ ਜਿਉਂਦਾ ਗੁਰੂ ਸਾਹਿਬ ਨੂੰ ਮਿਲ ਨਹੀਂ ਸਕਿਆ ਇਸ ਪ੍ਰਕਾਰ ਨੂੰ ਰਾਮ ਰਾਜ ਨੂੰ ਤਿਆਗਿਆ ਗੁਰੂ ਸਾਹਿਬ ਜੀ ਨੇ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਾਣੀ ਐਸੀ ਪੜ੍ਹਿਆ ਕਰਦੇ ਜਦੋਂ ਆਪ ਦੀ ਪਰਖ ਹੋਈ ਸੀ ਇੱਕ ਸਿੱਖ ਨੂੰ ਸੂਈ ਲੈ ਕੇ ਮੰਜੀ ਸਾਹਿਬ ਦੇ ਕਾਵੇ ਨਾਲ ਲਾਈ ਜਿਵੇਂ ਮੋਮ 'ਚ ਢਲ ਜਾਂਦੀ ਹੈ ਮੋਮ ਅੱਗ ਦੇ ਨਾਲ ਐਂ ਸੂਈ ਢਲ ਕੇ ਕਾਵੇ ਮੰਜੀ ਸਾਹਿਬ ਦੇ ਵਿੱਚ ਹੀ ਲੈ ਹੋ ਗਈ ਸੀ ਵੇਖ ਕੇ ਹੈਰਾਨ ਹੋ ਗਿਆ ਕਿ ਮਹਾਰਾਜ ਇਹ ਗੁਰਿਆਈ ਦੇ ਮਾਲਕ ਤੁਸੀਂ ਬਣਾਏ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਉਂ ਇਹਨਾਂ ਗੁਰਾਂ ਨੂੰ ਬਾਣੀ ਦਾ ਪ੍ਰਚਾਰ ਕੀਤਾ ਹੈ ਸੱਤਵੇਂ ਅਤੇ ਅੱਠਵੇਂ ਅਤੇ ਛੇਵੇਂ ਪਾਤਸ਼ਾਹ ਨੇ ਨੌਵੇਂ ਸਰੂਪ ਫਿਰ ਉਚਾਰੀ ਹੈ ਦਸਵੇਂ ਪਾਤਸ਼ਾਹ ਨੇ ਸਾਰੀ ਫਿਰ ਕੰਠੋਂ ਉਚਾਰ ਕੇ ਦਸਵੇਂ ਸਾਹਿਬ ਸਰੂਪ ਜਦੋਂ ਧੀਰ ਮੱਲ ਨੂੰ ਜਵਾਬ ਦਿੱਤਾ ਸੀ ਉਸ ਵੇਲੇ ਮਹਾਰਾਜ ਸਾਹਿਬ ਸਾਰੀ ਕੰਠੋਂ ਉਚਾਰ ਕੇ ਅਰਥ ਪੜ੍ਹਾਏ ਹਨ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ ਸੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰ ਦੇ ਮਾਲਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਬੈਠੇ ਹੋਏ ਸੂਰਮਿਆਂ ਦੀ ਵਾਰ ਸੁਣਦੇ ਹੈ। ਇਹ ਸੂਰਮਿਆਂ ਦੀ ਵਾਰ ਪਾਈ ਚੁੱਕੀ ਸੀ, ਰਾਹ ਕਮਾਲ ਦੀ ਸੀ। ਇੱਕ ਇਹਦੇ ਮੁਕਾਬਲੇ ਤੇ ਸਾਰੰਗ ਰਾਜਾ ਸੀ। ਸਾਰੰਗ ਰਾਜਾ ਜਿਹੜਾ ਸੀ ਉਹ ਬੜਾ ਭਲਾ ਮਾਨਸ ਸੀ, ਕਮਾਲ ਦੀ ਬਾਹਲਾ ਚਲਾਕ ਤੇ ਚੁਸਤ ਸੀ। ਇਹ ਅਕਬਰ ਦੇ ਟਕੇ ਭਰਨ ਵਾਲੇ ਰਾਜੇ ਸਨਗੇ, ਰਜਵਾੜਿਆਂ ਦੇ ਮਾਲਕ। ਜਦੋਂ ਇਹ ਰਾਜ ਕਮਾਲ ਟਕੇ ਭਰਨ ਵਾਸਤੇ 6 ਮਹੀਨੇ ਦਿੱਲੀ ਜਾਇਆ ਕਰੇ, ਇਹ ਸਾਰੰਗ ਕਹਿ ਲਿਆ ਕਰੇ ਮੇਰੇ ਵੀ ਪੈਸੇ ਲੈ ਜਾ ਦੇ ਆਈ, ਇਹਦੇ ਵੀ ਪੈਸੇ ਲੈ ਜਾ ਕਰੇ। ਪਤਾ ਨਹੀਂ ਆਪਦੀ ਜੇਬ ਚ ਪਾ ਲੈਂਦਾ ਸੀ ਕਿ ਨਹੀਂ, ਕਿ ਖਜ਼ਾਨੇ ਹੀ ਦਿੰਦਾ ਸੀ। ਉੱਥੇ ਲਿਖਿਆ ਕਰੇ ਰਾਜ ਕਮਾਲ ਦੀ ਹਾਜ਼ਰ ਤੇ ਸਾਰੰਗ ਗੈਰ ਹਾਜ਼ਰ। ਇਹ ਗੈਰ ਹਾਜ਼ਰੀਆਂ ਕਈ ਸਾਲ ਤੱਕ ਪਾਉਂਦਾ ਰਿਹਾ। ਇੱਕ ਦਿਨ ਪਾਤਸ਼ਾਹ ਨੂੰ ਪਤਾ ਲੱਗਾ ਕਿ ਸਾਰੰਗ ਰਾਜਾ ਗੈਰ ਹਾਜ਼ਰ ਹੈ, ਕੀ ਕਾਰਨ ਹੈ। ਉਸ ਵੇਲੇ ਉਹਨੂੰ ਪਕੜ ਕੇ ਕੈਦ ਕਰ ਲਿਆ ਸਾਰੰਗ ਰਾਜੇ ਦੇ ਤਾਈ। ਜਦੋਂ ਕੈਦ ਕਰ ਲਿਆ, ਕਿਸੇ ਵਜ਼ੀਰ ਦਾ ਮਲਾਪੀ ਸੀ ਉਹ, ਵਜ਼ੀਰ ਨੇ ਕਿਹਾ ਇਹਦਾ ਨਿਰਦੋਸ਼ਾ ਸੀ ਸਾਰੰਗ ਰਾਜਾ, ਕਿ ਅਕਬਰ ਤੈਂ ਇਹਨੂੰ ਕੈਦ ਕਿਉਂ ਕੀਤਾ, ਇਹ ਤਾਂ ਹਮੇਸ਼ਾ ਮਾਮਲਾ ਪਹੁੰਚਾਉਂਦਾ ਰਿਹਾ, ਇਹ ਤਾਂ ਕਮਾਲ ਜੀ ਦਾ ਕਸੂਰ ਹੈ, ਤੇ ਉਸ ਨੇ ਇਹਨੂੰ ਕੈਦ ਕਰਾ ਤਾ, ਗੈਰ ਹਾਜ਼ਰ ਲਿਖ ਕੇ ਪੈਸੇ ਇਹਦੇ ਵੱਲ ਆਉਂਦੇ ਰਹੇ ਹੈ। ਸੁਣ ਕੇ ਬਾਦਸ਼ਾਹ ਨੇ ਅਕਬਰ ਨੇ ਰਿਹਾ ਕਰਤਾ ਸਾਰੰਗ ਨੂੰ। ਜਦੋਂ ਪਤਾ ਲੱਗਾ ਕਿ ਸਾਰੰਗ ਰਾਜਾ ਜਿਹੜਾ ਹੈ ਇਹ ਰਿਹਾ ਹੋ ਕੇ ਆ ਗਿਆ ਹੈ, ਕਮਾਲ ਦੀਨ ਖੋਟ ਗਿਲ ਚ ਸੋਚ ਕੇ ਉਸ ਵੇਲੇ ਪੈਰੀ ਆ ਪਿਆ, ਕਹਿਣ ਲੱਗਾ ਹੇ ਭਰਾ ਮੈਨੂੰ ਬਖਸ਼, ਮੈਂ ਗਲਤੀ ਕੀਤੀ ਹੈ। ਕਹਿਣ ਲੱਗਾ ਵੀ ਮੈਨੂੰ ਤਾਂ ਕੋਈ ਗੁੱਸਾ ਨਹੀਂ, ਮਾਫ਼ੀ ਹੈ ਤੂੰ। ਉਸ ਵੇਲੇ ਕਹਿੰਦਾ ਮੈਂ ਤਾਂ ਤੈਨੂੰ ਮਾਫ਼ ਸਮਝਾਂਗਾ ਜੇ ਮੇਰੇ ਕੋਲੋਂ ਸ਼ਰਾਬ ਲੈ ਕੇ ਮੈਨੂੰ ਪਿਆਵੇਂ ਤੇ ਮੇਰੇ ਕੋਲੋਂ ਆਪ ਪੀਵੇਂ। ਉਹਨੇ ਚਲਾਕੀ ਦੇ ਨਾਲ ਇੱਕ ਸ਼ਰਾਬ ਵਿੱਚ ਮੋਹਰਾ ਪਾ ਲਿਆ ਜਿਹੜੀ ਆਪਦੇ ਹੱਥ 'ਚ ਪਕੜੀ ਹੋਈ ਸੀ, ਦੂਸਰੀ ਸ਼ਰਾਬ ਦੀ ਬੋਤਲ ਜਿਹੜੀ ਸੀ ਉਸੇ ਤਰ੍ਹਾਂ ਲੈ ਗਿਆ। ਜਿਹੜੀ ਸਾਰੰਗ ਨੂੰ ਪਕੜਾਈ, ਸਾਰੰਗ ਨੇ ਤਾਂ ਸ਼ਰਾਬ ਪਿਆਤੀ ਕਮਾਲ ਦੀ ਨੂੰ, ਕਮਾਲ ਦੀ ਨੂੰ ਮੋਹਰੇ ਵਾਲੀ ਜਿਹੜੀ ਸ਼ਰਾਬ ਸੀ ਉਹ ਸਾਰੰਗ ਨੂੰ ਪਿਆ ਕੇ ਉੱਥੇ ਹੀ ਖਤਮ ਕਰ ਦਿੱਤਾ। ਇਸ ਪ੍ਰਕਾਰ ਸਾਰੰਗ ਮਰ ਗਿਆ। ਸਾਰੰਗ ਮਰੇ ਦਾ ਜਦੋਂ ਪਤਾ ਲੱਗਾ, ਇਹਦਾ ਪੁੱਤਰ ਸੀ ਮੌਜਦੀ, ਮੌਜਦੀ ਨੂੰ ਪਤਾ ਲੱਗਾ ਕਿ ਮੇਰੇ ਪਿਤਾ ਨੂੰ ਇਹਨੂੰ ਮਾਰਤਾ, ਇਹ ਛੇਤੀ ਦੇ ਕੇ ਨਾਨਕਿਆਂ ਨੂੰ ਭੱਜ ਕੇ ਚਲਿਆ ਗਿਆ। ਉੱਥੋਂ ਫੌਜ ਲਿਆ ਕੇ ਕਮਾਲ ਦੀ ਨਾਲ ਮੁਕਾਬਲਾ ਕੀਤਾ। ਕਮਾਲ ਦੀ ਦਾ ਮੁਕਾਬਲਾ ਕਰਕੇ ਕਮਾਲ ਦੀ ਨੂੰ ਕਹਿਣ ਲੱਗਾ ਲੈ ਤੂੰ ਆਪਣਾ ਜ਼ੋਰ ਲਾ ਲਾ, ਮੈਂ ਹੁਣ ਤੇਰਾ ਮੁਕਾਬਲਾ ਕਰਾਂਗਾ। ਜੰਗ ਦੇ ਕਿਸਾਨ ਸਿੰਘ ਜੀ ਮੌਜੀ ਦੇ ਹੱਥੋਂ ਕਮਾਲ ਦੀ ਮਾਰਿਆ ਗਿਆ, ਤੇ ਮੌਜਦੀ ਨੇ ਜਿਹੜਾ ਕਮਾਲ ਦੀ ਵਾਲਾ ਰਾਜ ਸੀ ਹਿੱਸਾ ਸੀ, ਆਪਦਾ ਰਾਜ ਦਾ ਵੱਖਰਾ ਆਪਦੇ ਪਿਤਾ ਵਾਲਾ ਰਾਜ ਲੈ ਲਿਆ। ਇਹਦਾ ਕਮਾਲ ਦੀ ਦਾ ਪੁੱਤ ਰਣਧੀਰਾ ਸੀ, ਰਣਧੀਰੇ ਨੂੰ ਵੰਡ ਕੇ ਆਪਦੇ ਦੀ ਰਿਆਸਤ ਜਿਹੜੀ ਸੀ ਦੇ ਦਿੱਤੀ, ਇਹ ਆਪਦੀ ਰਿਆਸਤ ਆਪ ਮਾਲਕ ਹੈ, ਧਰਮ ਕਮਾਇਆ ਸੀ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਪਸੰਦ ਆਈ ਵਾਰ ਕਿ ਧੋਖੇਬਾਜ ਨਾਲ ਵੀ ਇਹਨੂੰ ਧਰਮ ਕਮਾਇਆ ਹੈ, ਧੋਖੇਬਾਜ ਨੂੰ ਦੰਡ ਵੀ ਦਿੱਤਾ ਹੈ ਜਿਹਨੂੰ ਪਿਓ ਮਾਰਿਆ ਸੀ, ਫਿਰ ਉਹਦੇ ਪੁੱਤਰ ਨੂੰ ਵਾਪਸ ਰਾਜ ਦਿੱਤਾ ਹੈ। ਇਸ ਗੱਲ 'ਚ ਖੁਸ਼ ਹੋ ਕੇ ਗੁਰੂ ਸਾਹਿਬ ਨੇ ਕਿਹਾ ਕਿ ਇਸ ਵਾਰ ਦੀ ਜਿਹੜੀ ਧੁਨੀ ਹੈ ਰਾਹ ਕਮਾਲ ਦੀ ਅਤੇ ਮੋਈ ਦੀ ਕੀ ਵਾਰ ਦੀ ਧੁਨੀ, ਇਹਦੇ ਉੱਪਰ ਇਹ ਦੂਸਰੀ ਰਾਮਕਲੀ ਦੀ ਵਾਰ ਗਾਇਓ। ਇਹ ਆਗਿਆ ਦੇ ਦਿੱਤੀ ਮਹਾਰਾਜ ਸਾਹਿਬ ਜੀ ਨੇ। ਇਸ ਪ੍ਰਕਾਰ ਰਾਜ ਕਮਾਲ ਦੀ ਅਤੇ ਮੋਈਦੀ ਦੀ ਵਾਰ ਦੀ ਧੁਨ ਉੱਪਰ ਗਾਉਣੀ, ਦੋਹਾਂ ਦਾ ਜੰਗ ਹੋਇਆ ਸੀ। ਰਾਜ ਕਮਾਲ ਦੀ ਫੜਿਆ ਵੜ ਜੋਰ ਸ਼ਸਤਰ ਬਜੂਤੇ ਸੂਰਿਆਂ ਬੰਦੇ ਸਿਰ ਟੌਰ, ਇਸ ਪ੍ਰਕਾਰ ਦੀਆਂ ਤੁਕਾਂ ਹੁੰਦੀਆਂ 5 ਤੁਕੀਆਂ ਉਹਨਾਂ ਦੇ ਉੱਤੇ। ਫਿਰ ਮੋਈਦੀ ਨੂੰ ਜਿੱਤ ਕਰਕੇ ਆਪਦਾ ਰਾਜ ਆਪ ਸਾਂਭ ਲਿਆ ਸੀ, ਦੂਆ ਦੇ ਪੁੱਤਰ ਨੂੰ ਰਣਧੀਰੇ ਨੂੰ ਦੇ ਦਿੱਤਾ ਸੀ। ਉਸ ਵਾਰ ਦੀ ਧੁਨ ਦੇ ਉੱਪਰ ਕਿ ਮਹਾਰਾਜ ਸਾਹਿਬ ਕਹਿੰਦੇ ਹੈ ਗੌੜੀ ਦੀ ਵਾਰ ਭਾਈ ਗਾਉਣਾ ਕਰਨੀ, ਰਾਜ ਕਮਾਲ ਦੀ ਕਮਾਲ ਦਾ ਰਾਹ ਕੌਣ ਪੂਰਨ, ਜੇ ਵਿਵੇਕ ਸਮਝੀਏ ਤੇ ਮੌਜ ਦੀ ਦੁਨੀਆ ਦੀ ਮੌਜ ਦੇਣ ਵਾਲਾ ਮੋਹ ਸਮਝੀਏ, ਇਹਨਾਂ ਦੇ ਵਾਰ ਆਪੋ ਵਿੱਚ ਹੀ ਮੁਕਾਬਲਾ ਹੈ। ਇਹ ਧੁਨ ਦੇ ਉੱਪਰ ਸੁੰਦਰ ਉਚਾਰਨ ਕਰਨੀ ਹੈ, ਇਹਦੇ 'ਚ ਮੋਹ ਦੀ ਹਾਰ ਹੋਵੇਗੀ, ਵਿਵੇਕ ਦੀ ਜਿੱਤ ਹੋਵੇਗੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ 5ਵਾਂ, ਹਰ ਹਰ ਨਾਮ ਜੋ ਜਨ ਜਪੈ।
ਇੱਕ ਰਾਤ ਨੂੰ ਪਰਮੇਸ਼ੁਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਆਪ ਵੀ ਰੂਪ ਮੰਗਲ ਕਰਕੇ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਬਾਣੀ।
ਹਰ ਹਰ ਨਾਮ ਜੋ ਜਨ ਜਪੈ।
ਗੁਰਸਿੱਖਾਂ ਨੂੰ ਪੁੱਛਿਆ ਮਹਾਰਾਜ ਸੰਸਾਰ ਚ ਆਇਆ ਹੋਇਆ ਪ੍ਰਮਾਣਿਕ ਸਫਲਾ ਕੌਣ ਹੈ? ਤਾਂ ਗੁਰੂ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ,
ਹਰ ਹਰ ਨਾਮ ਜੋ ਜਨ ਜਪੈ।
ਜੋ ਭਾਈ ਹਰੀ ਦਾ ਸਭ ਨੂੰ ਹਰੇ ਭਰੇ ਕਰਨ ਵਾਲਾ, ਸਰਸਬਜ ਕਰਨ ਵਾਲਾ, ਪਰਮੇਸ਼ਰ ਦਾ ਨਾਮ ਜੋ ਜਨ ਪੁਰਸ਼ ਜਪਦਾ ਹੈ,
ਸੋ ਆਇਆ ਪਰਵਾਨ।
ਉਹ ਜਨਮ ਧਾਰ ਕੇ ਆਇਆ ਸੰਸਾਰ ਦੀ ਪ੍ਰਮਾਣਿਕ ਹੈ, ਉਹਦਾ ਆਇਆ ਹੋਇਆ ਸਫਲਾ ਹੈ।
ਕਿਸ ਜਨ ਕਹਿ ਬਲਿਹਾਰ ਨਾ।
ਸਤਿਗੁਰੂ ਜੀ ਕਹਿੰਦੇ ਅਸੀਂ ਵੀ ਉਹਨਾਂ ਜਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ,
ਜਿਨ ਭਜਿਆ ਪ੍ਰਭ ਨਿਰਵਾਨ।
ਜਿਨ੍ਹਾਂ ਨੂੰ ਪ੍ਰਭੂ ਬੰਧਨਾਂ ਤੋਂ ਰਹਿਤ ਜੋ ਹੈ, ਬਾਣ ਆਦਤਾਂ ਤੋਂ ਰਹਿਤ ਜੋ ਹੈ, ਦੁੱਖਾਂ ਤੋਂ ਜੋ ਰਹਿਤ ਪਰਮੇਸ਼ਵਰ ਹੈ, ਉਸਦਾ ਭਜਨ ਕੀਤਾ ਹੈ।
ਜਨਮ ਮਰਨ ਦੁੱਖ ਕੱਟਿਆ।
ਉਹਨਾਂ ਦਾ ਜਨਮ ਮਰਨ ਦਾ ਦੁੱਖ ਸਾਰਾ ਮਾਰਨ ਕੱਟ ਦਿੱਤਾ, ਮੇਟ ਦਿੱਤਾ ਹੈ।
ਹਰ ਭੇਟਿਆ ਪੁਰਖ ਸੁਜਾਨ।
ਉਹਨਾਂ ਨੂੰ ਹਰੀ ਅੰਤਰਜਾਮੀ ਪੂਰਨ ਪਰਮੇਸ਼ਰ ਮਿਲ ਗਿਆ ਹੈ।
ਸੰਤ ਸੰਗ ਸਾਗਰ ਤਰੇ।
ਜੋ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਹਨ, ਉਹ ਸੰਤ ਹਨ ਨਾਮ ਜਪਣ ਵਾਲੇ, ਉਹਨਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤਰ ਗਏ।
ਜਨ ਨਾਨਕ ਸੱਚਾ ਤਾਂ।
ਇਹ ਸੱਚਾ ਬਲ ਉਹਨਾਂ ਦੇ ਅੰਦਰ ਹੋਇਆ। ਗੁਰੂ ਸਾਹਿਬ ਜੀ ਕਹਿੰਦੇ ਨਾਮ ਦੀ ਓਟ ਜਿਹੜੀ ਲੈਣੀ ਹੈ।
ਮਹੱਲਾ ਪੰਜਵਾਂ, ਭਲਕੇ ਉੱਠ ਪਰਾ ਹੋਣਾ।
ਜਗਿਆਸੂ ਦੇ ਅੰਦਰ ਇਹੋ ਜਿਹਾ ਪਿਆਰ ਹੋਣਾ ਚਾਹੀਦਾ ਹੈ ਜਿਸ ਨੇ ਪਰਮੇਸ਼ਰ ਦੇ ਨਾਲ ਪਿਆਰ ਕਰਨਾ, ਪਹਿਲਾਂ ਸਾਧ ਸੰਗਤ ਨਾਲ ਪਿਆਰ ਪਾਵੇ। ਆਪ ਕਹਿੰਦੇ ਹਨ
ਭਲਕੇ ਉੱਠ ਪਰਾ ਹੋਣਾ।
ਸਾਹਿਬ ਕਹਿੰਦੇ ਭਲਕੇ ਹਮੇਸ਼ਾ ਨਹੀਂ ਉੱਠ ਕਰਕੇ, ਜਿਨ੍ਹਾਂ ਨੂੰ ਸੰਸਾਰ ਚ ਪ੍ਰਾਹੁਣਚਾਰੀ ਸਮਝੇ ਆਪਣੇ ਆਪ ਨੂੰ, ਹਰ ਵਕਤ ਪਰਮੇਸ਼ਰ ਜੁੜੇ ਰਹਿੰਦੇ, ਮੋਹ ਨਹੀਂ ਕਰਦੇ, ਜਿਵੇਂ ਪ੍ਰਾਹੁਣਾ ਮੁਸਾਫਰ ਭਲਕੇ ਉੱਠ ਪਰਾ ਹੋਣਾ ਹਮੇਸ਼ਾ ਲਈ, ਉਹਨਾਂ ਨੇ ਰਾਤ ਕੱਟ ਕੇ ਜਿਵੇਂ ਪ੍ਰਾਹੁਣੇ ਚਲੇ ਜਾਂਦੇ ਹਨ, ਇਸੇ ਪ੍ਰਕਾਰ ਜਿਨ੍ਹਾਂ ਨੂੰ ਸੰਸਾਰ ਨੂੰ ਪ੍ਰਾਹੁਣਚਾਰੀ ਨਿਆਈ ਸਮਝਿਆ ਹੈ, ਮਹਾਂਪੁਰਖ ਪ੍ਰਾਹੁਣਿਆਂ ਦੀ ਨਿਆਈ ਹਨ, ਵਾਹਿਗੁਰੂ ਦੇ ਪ੍ਰੇਮ ਚ ਵਿਰਾਗ ਚ ਰੰਗੇ ਹੋਏ, ਉਹ ਭਲਕੇ ਹਮੇਸ਼ਾ ਲਈ ਉੱਠ ਕੇ ਮਹਾਰਾਜ ਕਹਿੰਦੇ ਹਨ
ਮੇਰਾ ਘਰ ਆਓ।
ਇਹ ਗੁਰਸਿੱਖੋ ਸਾਡੇ ਘਰ ਸਾਧ ਸੰਗਤ ਚ ਸ੍ਰੀ ਹਰਿਮੰਦਰ ਸਾਹਿਬ ਚ ਆ ਕੇ ਇਕੱਤਰ ਹੋਵੋ।
ਆਓ ਪਖਾਲਾ ਤਿਸ ਕੇ।
ਅਸੀਂ ਉਹਨਾਂ ਪਿਆਰਿਆਂ ਦੇ ਚਰਨਾਂ ਨੂੰ ਧੋਣਾ ਕਰੀਏ, ਪੈਰਾਂ ਨੂੰ ਪਖਾਲਾ ਪੇਖਣਾ ਕਰੀਏ, ਪਖ ਲੈਣਾ ਕਰੀਏ।
ਮਨ ਤਨ ਨਿਤ ਭਾਵ।
ਸਾਡੇ ਮਨ ਚ ਵੀ ਤਨ ਚ ਵੀ ਉਹ ਗੁਰਮੁਖ ਪਾਉਂਦੇ ਹਨ। ਇਸੇ ਪ੍ਰਕਾਰ ਹੇ ਜਗਿਆਸੂਓ, ਕਿਉਂ ਬੇਨਤੀ ਕਰੋ ਕਿ ਹੇ ਹਮੇਸ਼ ਸੰਤ ਜਨੋ, ਸੰਸਾਰ ਦੇ ਵਿੱਚ ਪ੍ਰਾਹੁਣਚਾਰੀ ਦੀ ਨੇ ਰਹਿਣ ਵਾਲੇ ਹੋ, ਸਾਰੀ ਦੁਨੀਆਂ ਦੇ ਪੂਜਨੀਕ ਪ੍ਰਾਹੁਣਿਆਂ ਦੀ ਨਿਆਈ, ਸਤਿਕਾਰਯੋਗ ਮਹਾਂਪੁਰਖੋ, ਮੇਰੇ ਘਰ ਸਤਸੰਗਤ ਵਿੱਚ ਆਓ, ਭਲਕੇ ਹਮੇਸ਼ਾ ਲਈ ਉੱਠ ਕਰਕੇ ਸਾਡੇ ਘਰ ਵਿੱਚ ਚਰਨ ਪਾਓ
ਪਖਾਲਾ ਤਿਸ ਕੇ।
ਅਸੀਂ ਉਹਨਾਂ ਪਿਆਰਿਆਂ ਦੇ ਚਰਨਾਂ ਨੂੰ ਧੋਣਾ ਕਰੀਏ, ਪੱਖ ਲੈਣਾ ਕਰੀਏ, ਵੇਖਣਾ ਕਰੀਏ।
ਮਨ ਤਨ ਨਿਤ ਭਾਵ।
ਸਾਡੇ ਮਨ ਤੇ ਤਨ ਵਿੱਚ ਨਿਤਾ ਪ੍ਰਤੀ ਗੁਰਮੁਖ ਪਿਆਰੇ ਸੰਗਤ ਪਾਉਂਦੀ ਹੈ।
ਨਾਮ ਸੁਣੇ ਨਾਮ ਸੰਗ੍ਰਹਿ।
ਜਿਹੜੇ ਗੁਰਮੁਖ ਨਾਮ ਨੂੰ ਮਹਾਰਾਜ ਨੂੰ ਸਰਵਣ ਕਰਦੇ ਹੈ, ਫਿਰ ਨਾਮ ਦਾ ਮੰਨਣ ਕਰਦੇ ਹੈ, ਸੰਗ੍ਰਹਿ ਨਿਧਿਆਸਨ ਕਰਦੇ ਹੈ, ਫਿਰ ਸਿਮਨ ਕਰਕੇ ਇਕੱਤਰ ਕਰਦੇ ਹੈ ਚਿੱਤ ਵਿੱਚ ਨਾਮ ਨੂੰ।
ਨਾਮੇ ਲਿਵ ਲਾਓ।
ਨਾਮ ਵਿੱਚ ਹੀ ਬਿਰਤੀ ਨੂੰ ਲਾਉਣਾ ਕਰੋ ਤੁਸੀਂ।
ਗ੍ਰਹੋ ਧਨ ਸਭ ਪਵਿੱਤਰ ਹੋ।
ਇਹ ਤੁਹਾਡਾ ਘਰ ਵੀ ਗ੍ਰਸਤ, ਤੁਹਾਡਾ ਧਨ ਵੀ ਸੰਗਤ ਚ ਖਰਚਿਆ ਹੋਇਆ, ਸਭ ਕੁਝ ਪਵਿੱਤਰ ਹੋ ਜਾਏਗਾ।
ਹਰ ਕੇ ਗੁਣ ਗਾਵੋ।
ਹੇ ਭਾਈ ਹਰੀ, ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕਰੋ ਮਿਲ ਕੇ।
ਹਰ ਨਾਮ ਵਪਾਰੀ ਨਾਨਕਾ।
ਪਰਮੇਸ਼ਰ ਦੇ ਨਾਮ ਦੇ ਵਪਾਰੀ ਸੰਤ ਹਨ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹੇ ਪਿਆਰਿਆ,
ਵੱਡ ਭਾਗੀ ਪਾਵੋ।
ਵੱਡਿਆਂ ਭਾਗਾਂ ਕਰਕੇ ਉਹਨਾਂ ਪੁਰਖਾਂ ਨੂੰ ਪ੍ਰਾਪਤ ਕਰੀਦਾ ਹੈ, ਉਤੋਂ ਭਾਗਾਂ ਕਰਕੇ ਪਾਏ ਜਾਂਦੇ ਹਨ।
ਪੌੜੀ ਜੋ ਤੁਧ ਭਾਵੈ ਸੋ ਭਲਾ।
ਹੇ ਪਰਮੇਸ਼ਰ, ਜੋ ਆਪ ਨੂੰ ਪਾਉਂਦਾ ਹੈ ਉਹੋ ਹੀ ਚੰਗਾ ਹੈ।
ਸੱਚ ਤੇਰਾ ਭਾਣਾ।
ਇਹ ਸੱਚੇ ਪਾਤਸ਼ਾਹ, ਜਿਹੜਾ ਤੇਰਾ ਭਾਣਾ ਇਹ ਸੱਚਾ ਹੈ। ਜਿਹਨਾਂ ਨੇ ਸੱਚੇ ਪਾਤਸ਼ਾਹ ਤੇਰਾ ਭਾਣਾ ਮੰਨਿਆ ਹੈ, ਉਹ ਤੈਨੂੰ ਪਾਉਂਦੇ ਆ ਤੇ ਭਲੇ ਹਨ। तेरा भाणा मनना मारा सच्चा है, तेरी रजा भी चलना।
तू
सच्चा नाम जपन वाला महाराज तेरा भाणा मानदा है, तेरे ताई पाउंदा है।
तू सब मह एक वरत दा,
हे अकाल पुरख अंतर्यामी आप तू सारिया विच इको ही हदायत रूप होके वरत रहा है।
सब माहे समान
सारिया दे तुम्हारा अभेद होए मिले होए हो, जल तरंग वत
थान थनंतर रब रहया।
मकाना विच भी महाराज थनंतर थनंतरी मकानिया विच मकान देहा हन, थनंतरी जीव हन, सारे अंदर आप व्यापक हो रहा है।
ये अंदर जाना
सारिया दे जी हिरदे दे अंदर जानिया जाना है, तू जिया दे अंदर ली जानन वाला अंतर्यामी है।
साध संग मिल पाई है,
आप दी साध संग च मिल करके सच्चे पातशाह प्राप्त किया जाता है आप नू।
मन सच्चे भाणा,
मन
मन सच्चे भाणा
जिन्हां मनना कीता सच्चे पातशाह दे भाणे दे ताई, ओ शिरोमणि हन सच्चे दे भाणा मनन वाले। जिन्हां मनन कीता है फिर सच्चे दा निरासन कीता है, ओ सच्चे नूं भाणा पा गए हन। मन शिरोमणि जो सच्चा है ओ सच्चे नूं भाणा पा गए हन।
नानक प्रभ शरणागति,
सतगुरु साहब जी कहिंदे ने प्रभु अकाल पुरख दी शरण प्राप्त होए हां।
सत साल कुर्बाना,
उन्हां तों सैकड़े वारी हमेशा ही कुर्बान जाइए।
श्लोक महला पंजवा, केताई ता चेत
जीव राज के पातशाह जी फरमाते हैं, हे जीव माता दे गर्भ विच इकरार करके आया सी मैं तेरा स्वास स्वास भजन करया करूं, ओ तेनू चेता है कि मैं इकरार करके आया तां ओ चेते कर परमेश्वर नूं, तू जेड़ा इकरार करके आया उस अनुसार।
साहेब सच्चा सो धनी,
ओ साहेब मालक है, सच्चा त्रिकालवाद रूप है, धनी सारिया का सिरोमणि मालक है।
नानक
साहेब कुदरत द्वारा जगत रचन वाला है, कुदरत का मालक है, धनी सब सृष्टि का मालक है।
नानक सतगुर सेव,
गुरु साहब जी कहने भाई सतगुरा का सेवन कर,
चढ़ बोहित भाव जल पार पाओ,
क्यों सतगुरा की सेवा करके नाम रूपी जहाज ते चढ़ के संसार समुद्र तो पार पै जा, मुल्क रूपी किनारे ते पहुंच जा।
महला पंजवा, वाउ संदे कपड़े,
केताई ता चेत, हे पुरखो जे तेने नूं चेता है तां वाहिगुरु नूं चेते कर, जे नहीं चेता तां चेताई असी तेने चेते कराया, तू चेत उस परमेश्वर नूं, सहब सच्चा सतनी वो सच्चा मालक है सारिया दा, अते चेताई चेत तेरे अंदर चेताई बुद्धि है चेतनता है, ता वाहिगुरु नूं चेते कर, निर्बोधा तो तेन कहना ही की है। सो चेताई जे चेतन सत्ता तेरे विच जिउंदा जागदा है तां वाहिगुरु नूं चेते कर लै।
साहिब सच्चा सो धनी,
ओ साहिब सच्चा पिछे भी सी सो अगे नूं भी साहिब का धनी मालक होवेगा।
नानक सतगुर सेव,
सतगुरु साहिब जी कहिंदे सतगुरां दा सेवन कर,
चढ़ बोहित भाव जल पार पाओ,
चढ़ के नाम रूपी जहाज ते संसार समुद्र तों पार पै जा।
महला पंजवा, वाऊ संदे कपड़े,
जेड़े साध सिंह जी हवा वर्गे बरीक कपड़े पैर के बाले भी दी पिंडे लशकदे आ दिखाउंदे हन,
पहर है गर्व गवा
पैर करके बाले पतले लीड़े गर्व हंकार आदमी करदे के साडे अर्गा कौन जी कि साडा शरीर पिंडा लशकदा दिसदा है, ते गवार मूर्ख हन ओ आदमी जिहड़े इस प्रकार दा हंकार करदे हन।
नानक नाल ना चलनी,
महाराज कहिंदे लीड़े जिहड़े हवा वर्गे उड़दे दे नाल दिसन थोड़े पिंडे दे अंग कंचन बन्ने पासे कलवत चीरिया ओ नाल तां नहीं चलने हन।
जल बल होए शार,
जदों चिखा च साड़ दिता उदों जल बल के लीड़े भी नाल ही सुआह हो जाणगे, शरीर भी नाश हो जाणगे, फेर पड़ो।
वाऊ संदे कपड़े,
वायू वर्गे वाऊ कौन सह जेड़े है ये हवा दे कपड़े ही ने सारिया के पहरे हुए जिन्हे श्वासा रुकी
पहर है गर्व गवार,
हवा खुराक है सो इस हवा दे नाल है ये है कपड़े थोड़े सहा रुपी पहरे हुए, इन्हों पहर के गर्व हंकारियो बसमझो एवं मूर्खताई गवार ਮੂਰਖਤਾਈ ਕਰਦੇ ਹੋ ਗਰਵ ਕਰਦੇ ਹੋ ਮੂਰਖਤਾਈ ਦਾ
ਨਾਨਕ ਨਾਲ ਨਾ ਚੱਲਣੀ
ਇਹ ਨਾਲ ਨਹੀਂ ਚੱਲਣੇ ਸਰੀਰ ਜਿਹੜੇ ਸਾਸਾਂ ਦੇ ਕੱਪੜੇ ਪਹਿਰੇ ਹੋਏ ਜਿਨ੍ਹਾਂ ਤੇ
ਜਲ ਬਲ ਹੋਏ
ਜਾਣ ਕੇ ਸਵਾਹ ਹੋ ਜਾਣਗੇ ਇਸੇ ਪ੍ਰਕਾਰ
ਵਾਹੂ ਸੰਦੇ ਕੱਪੜੇ
ਵਾਜੂ ਦੇ ਕੱਪੜੇ ਕੀ ਪਾਉਣ ਦਸਵੇਂ ਦੁਆਰ ਚੜਾ ਲੈਣੀ ਤੇ ਅਸੀਂ ਹੁਣ ਜੋਗੀ ਬਣ ਗਏ ਹਾਂ ਲੰਮੀ ਉਮਰ ਕਰ ਲਈ ਹੈ ਇਸ ਪ੍ਰਕਾਰ ਦੇ ਹਵਾ ਦੇ ਕੱਪੜੇ ਦਸਵੇਂ ਦੁਆਰ ਚੜਾਉਣ ਨੂੰ ਪ੍ਰਾਣ
ਗਰਵ ਗਵਾਰ
ਇਹ ਦੁਆਰ ਸਮਝੋ ਐਵੇਂ ਗਰਵ ਕਰਦੇ ਕਿ ਅਸੀਂ ਬੜੇ ਜੋਗੀ ਹੈ ਅਸੀਂ ਲੰਮੀ ਉਮਰ ਬਣਾ ਲਈ ਹੈ
ਨਾਨਕ ਨਾਲ ਨਾ ਚੱਲਣੀ
ਇਹ ਦੇਹਾਂ ਨਾਲ ਤਾਂ ਨੀ ਕਿਸੇ ਦੇ ਜਾਣੀਆਂ ਜੇ ਸੌ ਵਰੇ ਵੀ ਜਿੰਨਾ ਨੇ ਫੇਰ ਵੀ ਮਰਨਾ ਹੀ ਹੈ
ਜਲ ਵਲ ਹੋਵੇ ਸ਼ਾਹ
ਜਲ ਵਲ ਕੇ ਹੰਕਾਰ ਦੇ ਨਾਲ ਪਹਿਲਾਂ ਸਵਾਹ ਹੋ ਰਹੇ ਹੈ ਮਗਰੋਂ ਬਲ ਕੇ ਅੱਗ ਦੇ ਨਾਲ ਵੀ ਇਹ ਜਲਦੀ ਸਵਾਹ ਹੋ ਜਾਣੇ ਹੈ ਸੋ ਇਹਨਾਂ ਦਾ ਕੀ ਮਾਣ ਕਰਦੇ ਹਾਂ ਦੇਹਾਂ ਦਾ ਜਾਂ ਸਾਹਾਂ ਦਾ ਵੀ ਅਸੀਂ ਪ੍ਰਾਣ ਹਜਾਮ ਕਰਨ ਜਾਣਦੇ ਹੀ ਜੋਗੀ ਹੈ ਇਹ ਹੰਕਾਰ ਨਾ ਕਰੋ ਵਾਹੂ ਸੰਦੇ ਕੱਪੜੇ ਵਾਹੂ ਨਾ ਹਵਾ ਦਾ ਹਵਾ ਕੀ ਹੈ ਪਾਉਣ ਹੰਕਾਰ ਹੰਕਾਰ ਦੇ ਕੱਪੜੇ ਪਾਏ ਹੰਕਾਰ ਚ ਫੁੱਲੇ ਰਹਿੰਦੇ ਹੋ ਦੇਹ ਦੇ ਅੰਦਰ
ਗਰਵ ਗਵਾ
ਪਹਿਰ ਕੇ ਹੰਕਾਰੀਓ ਮੂਰਖਤਾਈ ਕਰ ਰਹੇ ਹੋ
ਨਾਨਕ ਨਾਲ ਨਾ ਚੱਲਣੀ
ਇਹ ਭਾਈ ਮਾਣ ਦੇ ਕੱਪੜੇ ਜਿਹੜੇ ਪਾਈ ਫਿਰਦੇ ਹੋ ਤੁਸੀਂ ਕਿ ਸਾਡੇ ਵਰਗਾ ਕੋਈ ਨੀ ਹੈ ਫੁੱਲੇ ਫਿਰਦੇ ਹੋ ਇਹ ਨਾਲ ਸਰੀਰ ਤਾਂ ਚੱਲਣੇ ਨੀ ਹਨ
ਜਲ ਬਲ ਹੋਏ ਸ਼ਾਰ
ਜਲ ਕਰਕੇ ਅਗਨੀ ਦੇ ਨਾਲ ਜਲਦੀ ਹੀ ਬਲ ਕੇ ਸਵਾਹ ਹੋ ਜਾਣੇ ਹਨ
ਪੌੜੀ
ਇੱਥੇ ਵਿਸ਼ਿਆਂ ਦੀ ਜਲ ਕੇ ਸਵਾਹ ਹੋ ਰਿਹਾ ਤੈਨੂੰ ਖਾਕ ਮਿੱਟੀ ਚ ਖਾਤੇ ਰੱਖ ਕੇ ਸੜ ਕੇ ਸਵਾਹ ਹੋ ਜਾਣਾ ਅੱਗ ਨਾਲ
ਪੌੜੀ ਸੇਈ ਉਭਰੇ ਜਗ੍ਹਾ ਵਿੱਚ
ਸੰਸਾਰ ਵਿੱਚ ਮਹਾਰਾਜ ਕਹਿੰਦੇ ਉਹ ਬਚੇ ਹਨ ਪੁਰਖ
ਸੱਚਾ ਰੱਖੇ
ਜਿਹੜੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਦੇ ਮਸਤਕ ਤੇ ਹੱਥ ਰੱਖ ਕੇ ਆਪਦੀ ਸ਼ਰਨ ਚ ਪਾ ਕੇ ਰੱਖ
ਲਏ
ਚਿਹਰਾ ਵੇਖ ਕੇ ਜਿਉਂਦੇ ਹੋਈਏ ਮੂੰਹ ਵੇਖ ਕੇ ਦਰਸ਼ਨ ਕਰਕੇ
ਹਰ ਅੰਮ੍ਰਿਤ ਚੱਖੇ
ਜੋ ਗੁਰਮੁਖ ਆਪਣੀ ਰਸਨਾ ਕਰਕੇ ਹਰੀ ਦੇ ਨਾਮ ਅੰਮ੍ਰਿਤ ਨੂੰ ਚੱਖਦੇ ਹੈ ਨਿਗੁਰੇ ਪੁਣੇ ਦੀ ਜੂਹ ਨੂੰ ਲਾਉਂਦੇ ਹੈ ਹਰੀ ਨਾਮ ਅੰਮ੍ਰਿਤ ਨੂੰ ਚੱਖਦੇ ਧਾਰਦੇ ਹਨ
ਕਾਮ ਕ੍ਰੋਧ ਲੋਭ ਮੋਹ
ਜਿਹੜਾ ਕਾਮ ਸਾਧ ਸੰਗਤ ਜੀ ਦੁਨੀਆਂ ਚ ਬੇਪਤ ਕਰਨ ਵਾਲਾ ਹੈ ਜਿਸ ਕਾਮ ਦੀ ਸੰਗਤ ਕਰਕੇ ਅਤਿਅੰਤ ਦੁੱਖ ਭੋਗਣਾ ਪਿਆ ਕੌਲਾਂ ਦੇ ਵਿੱਚ ਜਾ ਕੇ ਲੋਗਿਆ ਹਜ਼ਾਰ ਭਗਾਂ ਹੋ ਗਈਆਂ ਇੰਦਰ ਦੀਆਂ ਐਸਾ ਜਿਹੜਾ ਕਾਮ ਹੈ ਸਵਰਗ ਦੇ ਰਾਜੇ ਨੂੰ ਵੀ ਕੋੜੀ ਬਣਾ ਦਿੰਦਾ ਹੈ ਕ੍ਰੋਧ ਜਿਸ ਕਰਕੇ ਦੁਰਵਾਸਾ ਨੂੰ ਵੀ ਭੱਜਣਾ ਪਿਆ ਸੀ ਸੁਦਾਸਨ ਚੱਕਰ ਮਗਰ ਜੋ ਲੱਗਾ ਸੀ ਅਮਰੀਕ ਨੂੰ ਸਰਾਫ ਦੇਣ ਲੱਗਾ ਸੀ ਲੋਭ ਕਰਕੇ ਚੇਲਾ ਬਣਾਉਣ ਦਾ ਵਿਸ਼ਵਾ ਮਿੱਤਰ ਨੇ ਜਿਵੇਂ ਹਰੀਚੰਦ ਦਾ ਬਾਗ ਸੂਰ ਬਣ ਕੇ ਆ ਕੇ ਪੱਟਿਆ ਸੀ ਐਸਾ ਲੋਭ ਹੈ ਫੇਰ ਹਰੀਚੰਦ ਨੂੰ ਲੋਭ ਦੇ ਨਾਲ ਵਿਸ਼ਵਾ ਮਿੱਤਰ ਨੇ ਚੂੜਿਆਂ ਦੇ ਪਾਸ ਕਾਂਸੀ ਚ ਵੇਚ ਦਿੱਤਾ ਸੀ ਐਸਾ ਲੋਭ ਹੈ ਅਤੇ ਮੋਹ ਜਿਸ ਕਰਕੇ ਵਸ਼ਿਸ਼ਠ ਮੁਨੀ ਡੁੱਬਣ ਲੱਗਾ ਸੀ ਵਿਆਸਾ ਚ ਫਾਹੀ ਪਾ ਕੇ ਇਸ ਪ੍ਰਕਾਰ ਦਾ ਮੋਹ ਹੈ ਇਹਨਾਂ ਦੀ ਜਿਹੜੀ ਸੰਗਤ ਹੈ
ਸੰਗ ਸਾਧਾ ਭੱਖੇ
ਸਾਧੂਆਂ ਦੀ ਸੰਗਤ ਕਰਕੇ ਇਹਨਾਂ ਨੂੰ ਭੱਖਣ ਕਰੋ ਨਾਸ਼ ਕਰੋ ਇਹਨਾਂ ਨੂੰ ਖਾ ਲਈਦਾ ਸਾਧ ਸੰਗਤ ਕਰਕੇ ਮੇਟ ਦੇਈਦੇ ਹਨ
ਕਰ ਕਿਰਪਾ ਪ੍ਰਭ ਆਪਣੀ
ਹੇ ਮੇਰੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੋ ਆਪਣੀ
ਹਰ ਆਪ ਪਰਖੇ
ਆਪ ਹੀ ਹਰੀ ਜਿਹਨਾਂ ਨੂੰ ਪਰਖ ਲਿਆ ਪੂਰਨ ਉਤਰੇ ਹਨ
ਨਾਨਕ ਚਲਤ ਨਾ ਜਾਪਣੀ
ਸਤਿਗੁਰੂ ਜੀ ਕਹਿੰਦੇ ਹੇ ਮਹਾਰਾਜ ਆਪਦੇ ਚਲਿੱਤਰ ਕੌਂਤਕ ਨਹੀਂ ਜਾਣੇ ਜਾਂਦੇ
ਹੋ ਸਕਾ ਨਾ ਲਖੇ
ਕੋਈ ਵੀ ਪਿੱਛੇ ਵੀ ਨਹੀਂ ਲੱਗ ਸਕਿਆ ਹੁਣ ਵੀ ਨਹੀਂ ਕੋਈ ਲੱਗ ਸਕਦਾ ਅੱਗੇ ਨੂੰ ਕੋਈ ਲੱਖ ਨਹੀਂ ਸਕੇਗਾ ਜਾਣ ਨਹੀਂ ਸਕੇਗਾ
ਸਲੋਕ ਮਹੱਲਾ ਪੰਜਵਾ ਨਾਨਕ ਸੋਈ ਦਿਨ ਸੁਹਾਵੜਾ
ਸਿੱਖਾਂ ਨੂੰ ਪੁੱਛਿਆ ਨਾਲ ਰੁੱਤ ਸਾਰਿਆਂ ਚ ਚੰਗੀ ਕਿਹੜੀ ਹੈ ਤੇ ਦਿਨ ਕਿਹੜਾ ਚੰਗਾ ਹੈ ਕੋਈ ਕਹਿੰਦੇ ਹੈ ਦਿਨ ਸੋਮਵਾਰ ਚੰਗਾ ਹੈ ਕੋਈ ਬੁੱਧਵਾਰ ਚੰਗਾ ਦੱਸਦੇ ਹੈ ਮਹਾਰਾਜ ਸਾਹਿਬ ਫਰਮਾਉਂਦੇ ਹਨ ਸੁਣੋ ਹੇ ਗੁਰਸਿੱਖੋ
ਨਾਨਕ ਸੋਈ ਦਿਨ ਸੁਹਾਵੜਾ
ਇਹ ਭਾਈ ਦਿਨ ਉਹ ਸੋਭਨੀਕ ਹੈ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਨ
ਜਿਤ ਪ੍ਰਭ ਆਵੇ ਚਿਤ
ਜਿਸ ਦਿਹਾੜੇ ਚ ਮੇਰਾ ਵਾਹਿਗੁਰੂ ਚੇਤੇ ਆਵੇ ਦਿਵਸ ਗਿਆਨਵਾਨ ਵੀ ਉਹੋ ਹੀ ਸੋਭਨੀਕ ਕਹਾਉਂਦਾ ਹੈ ਜਿਨ੍ਹਾਂ ਦੇ ਚੇਤੇ ਵਾਹਿਗੁਰੂ ਆਉਂਦਾ ਹੈ ਉਹਨੇ ਦਿਨ ਚੜਿਆ ਗਿਆਨ ਦਾ ਜਾਣੋ
ਜਿਸ ਦਿਨ ਵਿਸਰੈ ਪਾਰ ਬ੍ਰਹਮ
ਜਿਸ ਦਿਨ ਪਈ ਪਾਰ ਬ੍ਰਹਮ ਪਰਮੇਸ਼ਵਰ ਜਿਸ ਗਿਆਨਵਾਨ ਨੂੰ ਵਾਹਿਗੁਰੂ ਭੁੱਲ ਜਾਂਦਾ ਹੈ ਉਹਨੂੰ ਜੀਵ ਨੂੰ ਕੀ ਆਨੰਦ ਮਾਨਣਾ ਹੈ
ਫਿੱਟ ਭਲੇਰੀ ਰੁੱਤ
ਉਹਦੀ ਇਹੀ ਜੀ ਅਵਸਥਾ ਜਿਹੜੀ ਹੈ ਫਿੱਟੇ ਮੂੰਹ ਲਾਣਤ ਹੈ ਚਾਹੇ ਬਸੰਤ ਰੁੱਤ ਹੈ ਚਾਹੇ ਗ੍ਰੀਸ਼ਮ ਰੁੱਤ ਹੈ ਚਾਹੇ ਸਿਸਰ ਰੁੱਤ ਹੈ ਚਾਹੇ ਸਰਦ ਰੁੱਤ ਹੈ ਫਿੱਟੇ ਮੂੰਹ ਇਹੀ ਜੀ ਰੁੱਤ ਦਾ ਜਿਹੜੀ ਭਲੇਰੀ ਮੰਨੀ ਹੈ। ਸੋ ਇਹੀ ਚਾਹੇ ਬਾਲਕ ਅਵਸਥਾ ਰੂਪੀ ਰੁੱਤ ਹੈ, ਚਾਹੇ ਜੁਵਾ ਅਵਸਥਾ ਰੂਪੀ ਰੁੱਤ ਹੈ, ਚਾਹੇ ਬਿਰਦ ਅਵਸਥਾ ਰੂਪੀ ਰੁੱਤ ਹੈ, ਉਹ ਫਿਟਕਾਰ ਯੋਗ ਹੈ ਜਿਸ ਵਿੱਚ ਵਾਹਿਗੁਰੂ ਭੁੱਲ ਜਾਂਦਾ ਹੈ। ਜਿਸ ਦਿਨ ਵਿਸਰੇ ਪਾਰਵਨ ਫਿੱਟ ਭਲੇਰੀ, ਚਾਹੇ ਸਤਯੁਗ ਦੀ ਰੁੱਤ ਹੈ ਉਹ, ਚਾਹੇ ਤ੍ਰੇਤੇ ਦੀ ਰੁੱਤ ਹੈ, ਚਾਹੇ ਦੁਆਪਰ ਦੀ ਰੁੱਤ ਹੈ, ਚਾਹੇ ਕਲਯੁਗ ਦੀ ਰੁੱਤ ਹੈ, ਉਹ ਫਿਟਕਾਰ ਯੋਗ ਹੈ। ਉਹਦੀ ਅਵਸਥਾ ਚਾਹੇ ਜਾਗਰਤ ਹੈ, ਸੁਪਨ ਹੈ, ਸੁਖੋਪਤ ਹੈ, ਚਾਹੇ ਤੁਰਿਆ ਦਾ ਮਾਣ ਕਰੇ, ਲਾਣਤ ਯੋਗ ਹੈ।
ਮਹੱਲਾ ਪੰਜਵਾ ਨਾਨਕ ਮਿੱਤਰਾਈ ਤਿਸ ਸਿਉ।
ਸਤਿਗੁਰੂ ਸਾਹਿਬ ਕਹਿੰਦੇ ਜੇ ਪਿਆਰ ਕਰਨਾ ਹੈ ਤਾਂ ਉਸ ਵਾਹਿਗੁਰੂ ਦੇ ਨਾਲ ਮਿੱਤਰਤਾ ਕਰਨੀ ਚਾਹੀਦੀ ਹੈ।
ਸਭ ਕੁਛ ਜਿਸ ਕਹਿ ਹਾਥ,
ਜਿਸ ਵਾਹਿਗੁਰੂ ਦੇ ਹੱਥ ਵਿੱਚ ਸਭ ਕੁਝ ਰੱਖਿਆ ਹੋਇਆ, ਅਧੀਨ ਕੀਤਾ ਹੋਇਆ, ਹਰਨ ਭਰਨ ਜਾਂ ਕਾ ਨੇਤਰ ਫੋਰ ਸਰਵ ਕਲਾ ਸਮਰੱਥ ਜੋ ਹੈ।
ਮਿੱਤਰਾ ਸੇਈ ਕਾਂਢੀਏ ਹੈ,
ਇਹ ਭਾਈ ਖੋਟੇ ਮਿੱਤਰੋ ਕਾਂਢੀਏ ਕਹੀਦੇ ਹਨ।
ਇੱਕ ਵੇਖਣਾ ਚੱਲ ਹੈ ਸਾਥ,
ਜਦੋਂ ਕੋਈ ਵਿਪਤਾ ਬਣੇ ਉਦੋਂ ਇੱਕ ਕਰਨ ਵੀ ਜਿਹੜੇ ਨਾਲ ਨਾ ਚੱਲਣ, ਉਹ ਖੋਟੇ ਮਿੱਤਰ ਹੁੰਦੇ ਜਦੋਂ ਜਵਾਬ ਦੇ ਜਾਣ। ਜਬ ਹੀ ਨਿਰਧਨ ਦੇਖਿਓ ਸੰਗ ਜਨ ਕੋ ਸੰਗ ਛਾਟ ਸਭ ਭਾਗੇ। ਇਸੇ ਪ੍ਰਕਾਰ ਖੋਟਾ ਮਿੱਤਰ ਸਰੀਰ ਨਾਲੋਂ ਕੌਣ ਹੈ ਜਿਹਦੀ ਅਸੀਂ ਹਰ ਵਕਤ ਪਾਲਣਾ ਪੋਸਣਾ ਕਰਦੇ ਰਹਿੰਦੇ ਹਾਂ, ਖਵਾਉਂਦੇ ਹਾਂ, ਨਲਾਉਂਦੇ ਹਾਂ, ਹਰ ਵਕਤ ਇਹਨੂੰ ਪੋਚਾ ਪਾਚੀ ਤੇ ਲੱਗੇ ਰਹਿੰਦੇ, ਪੁਚਕਾਰਦੇ ਰਹਿੰਦੇ ਹਾਂ, ਦੇਹ ਨੂੰ ਸਾਬਣਾਂ ਤੇਲਾਂ ਨਾਲ ਚੰਗੀ ਤਰ੍ਹਾਂ ਲਿਸ਼ਕਾਉਂਦੇ ਰਹਿੰਦੇ ਹਾਂ। ਇਹ ਖੋਟੇ ਮਿੱਤਰ ਉਹ ਕਾਂਢੀਆਂ ਕਹੀਦੇ ਹਨ।
ਇੱਕ ਵੇਖਣਾ ਚੱਲ ਹੈ ਸਾਥ,
ਜਿਹੜੇ ਇੱਕ ਦੁੱਖ ਕਦਮ ਵੀ ਜਦੋਂ ਜੀਵ ਆਤਮਾ ਪਰਲੋਕ ਨੂੰ ਗਮਨ ਕਰੇਗਾ, ਇੱਥੇ ਹੀ ਲੱਤਾਂ ਨੂੰ ਸਾੜ ਕੇ ਡਿੱਗ ਪੈਣਾ ਸਰੀਰ ਨੂੰ, ਇਹ ਕਦਮ ਵੀ ਵਿਦਿਆ ਕਰਨ ਨਾਲ ਨਹੀਂ ਜਾਵੇਗਾ। ਜਿਹਦੇ ਖੋਣ ਪਿਆਉਣ ਤੇ ਪਾਪ ਉਪਦਰਵ ਕਰਨੀ ਸਾਰੀ ਜ਼ਿੰਦਗੀ ਅਸੀਂ ਬਤੀਤ ਕਰ ਦਿੰਦੇ ਹਾਂ, ਇਹੋ ਹੀ ਖੋਟਾ ਮਿੱਤਰ ਹੈ ਵੱਡਾ ਭਾਰੀ।
ਪੌੜੀ ਅੰਮ੍ਰਿਤ ਨਾਮ ਨਿਧਾਨ ਹੈ,
ਅੰਮ੍ਰਿਤ ਪਰਮੇਸ਼ਰ ਦਾ ਨਾਮ ਖਜ਼ਾਨਾ ਹੈ। ਮਹਾਰਾਜ ਸਾਹਿਬ ਕਹਿਣ ਲੱਗੇ
ਮਿਲ ਪੀ ਉਹ ਭਾਈ,
ਇਹ ਭਰਾਵੋ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਪੀਣਾ ਕਰੋ।
ਜਿਸ ਸਿਮਰਤ ਸੁਖ ਪਾਈ,
ਇਸ ਵਾਹਿਗੁਰੂ ਨਾਮ ਦੇ ਸਿਮਰਨੇ ਕਰਕੇ ਆਤਮ ਸੁਖ ਪਾਈ ਦਾ ਹੈ।
ਸਭ ਤਿਖਾ ਬੁਝਾਈ,
ਸਾਰੀਆਂ ਕ੍ਰਿਸ਼ਨਾ ਦੀਆਂ ਤਿਹਾਂ ਜਨਮਾਂ ਜਨਮਾਂਤਰਾਂ ਦੀਆਂ ਨਾਮ ਰੂਪੀ ਜਲ ਨਾਲ ਬੁੱਝ ਜਾਂਦੀਆਂ ਹਨ।
ਕਰ ਸੇਵਾ ਪਾਰ ਬ੍ਰਹਮ ਗੁਰ,
ਇਹ ਭਾਈ ਪਾਰ ਬ੍ਰਹਮ ਦਾ ਰੂਪ ਗੁਰੂ ਨਾਨਕ ਦੇਵ ਜੀ ਹੈ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਾ ਚਰਨਾਂ ਕੋ ਬਲਿਹਾਰਾ, ਮਹਾਰਾਜ ਦੀ ਟਹਿਲ ਕਰ ਲੈ,
ਭੁੱਖ ਰਹਿ ਨਾ ਕਾਈ,
ਤੈਨੂੰ ਕਿਸੇ ਪ੍ਰਕਾਰ ਦੇ ਪਦਾਰਥ ਦੀ ਆਸਾ ਰੂਪੀ ਬ੍ਰਹਮ ਲੋਕ ਦੀ, ਸਵਰਗ ਦੀ, ਇਸ ਲੋਕ ਦੇ ਸੁਖਾਂ ਦੀ ਕੋਈ ਵੀ ਭੁੱਖ ਨਹੀਂ ਤੈਨੂੰ ਰਹੇਗੀ, ਸਭ ਭੁੱਖਾਂ ਮਿਟ ਜਾਣਗੀਆਂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਸਗਲ ਮਨੋਰਥ ਪੁੰਨਿਆ,
ਸਾਰੇ ਮਨ ਦੇ ਸੰਕਲਪ ਪੁੰਨਿਆ ਪੂਰੇ ਹੋ ਗਏ ਉਹਨਾਂ ਦੇ।
ਅਮਰਾ ਪਦ ਪਾਈ,
ਅਮਰ ਪਦਵੀ ਜੋ ਮਰਨ ਤੋਂ ਰਹਿਤ ਪਦਵੀ ਹੈ, ਉਸ ਨੂੰ ਉਹਨਾਂ ਨੇ ਪਾ ਲਿਆ ਹੈ, ਮੁਕਤ ਹੋ ਗਏ ਹਨ।
ਸੁਧ ਜੀਵਟ ਤੂੰ ਹੈ ਪਾਰ ਬ੍ਰਹਮ,
ਹਰ ਮੁਖ ਸਨਮੁਖ ਹੋ ਕੇ ਹੰਕਾਰ ਨਹੀਂ ਕਰਦੇ, ਉਹ ਕਹਿੰਦੇ ਹੈ ਜਿੱਡਾ ਵੱਡਾ ਪਾਰ ਬ੍ਰਹਮ ਹੈ ਓਡਾ ਤੂੰ ਆਪ ਹੀ ਹੈ।
ਨਾਨਕ ਸਰਨ ਆਈ,
ਆਪਦੇ ਤੁਲ ਹੋਰ ਕੋਈ ਨਹੀਂ ਹੈ, ਆਪ ਜੀ ਗੁਰੂ ਸਾਹਿਬ ਜੀ ਕਹਿੰਦੇ ਸ਼ਰਨ ਆਏ ਹਾਂ। ਇਉਂ ਬੇਨਤੀਆਂ ਕਰਦੇ ਹੋ ਮਹਾਂਪੁਰਖ ਜਿਹਨਾਂ ਅੰਮ੍ਰਿਤ ਨਾਲ ਮਿਲ ਕੇ ਟੀਕਾ ਹੈ, ਇਹ ਖਜ਼ਾਨਾ ਹੈ।
ਸਲੋਕ ਮਹੱਲਾ ਪੰਜਵਾ ਵਿਛੜੋ ਹਬ ਠਾ,
ਇਹ ਪਿਆਰੇ ਉਹ ਸਾਰਿਆਂ ਥਾਵਾਂ ਚ ਅਸੀਂ ਲੋਕ ਪ੍ਰਲੋਕ 14 ਲੋਕਾਂ ਦੀਆਂ ਜਗ੍ਹਾ ਚ ਸਾਰੀਆਂ ਚ ਵੇਖਿਆ ਹੈ। ਹਬ ਸਭ ਦਾ ਵਾਚਕ ਹੈ ਸਾਰੀਆਂ ਥਾਵਾਂ ਵਿੱਚ,
ਹੁਣ ਨਾ ਕਾਈ ਜਾਏ,
ਇਹ ਬੋਲੀ ਹੈ ਇਸ ਇਲਾਕੇ ਦੀ, ਸਭ ਨੂੰ ਹਬ ਕਹਿੰਦੇ ਹਨਗੇ। ਹਾਂਜੀ,
ਊਨ ਨਾ ਕਾਈ ਜਾਏ,
ਕੋਈ ਜਗ੍ਹਾ ਵੀ ਊਨ ਕਾਈ ਨਹੀਂ ਹੈ, ਸਾਰਿਆਂ ਥਾਵਾਂ ਚ ਮਹਾਰਾਜ ਸਾਹਿਬ ਵਿਆਪਕ ਹੈ।
ਨਾਨਕ ਲੱਧਾ ਤਿੰਨ ਸਵਾਵ,
ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਸਵਾ ਅਸਲੀ ਲਾਭ, ਸਵਾਵ ਨਾ ਪ੍ਰਯੋਜਨ, ਕਰਨ ਪ੍ਰਯੋਜਨ ਪੂਰਨ ਲਾਭ ਉਹਨਾਂ ਲੱਭਿਆ ਹੈ, ਪ੍ਰਾਪਤ ਕੀਤਾ ਹੈ ਰਸ ਉਸ ਦਾ,
ਜਿੰਨਾ ਸਤਿਗੁਰੂ ਭੇਟਿਆ,
ਜਿਹਨਾਂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਮਿਲੇ ਹੈ, ਜਿਹਨਾਂ ਨੂੰ ਸਤਿਗੁਰੂ ਨਾਨਕ ਦੇਵ ਦਾ ਰੂਪ ਗੁਰੂ ਸੱਚੇ ਪਾਤਸ਼ਾਹ ਮਿਲੇ ਹਨ।
ਮਹੱਲਾ ਪੰਜਵਾ ਦਾਮਨੀ ਚਮਤਕਾਰ,
ਇਹ ਸੰਸਾਰ ਕਿਹਾ ਜਿਹਾ ਹੈ ਜਿਸ ਪ੍ਰਕਾਰ ਬਿਜਲੀ ਦਾ ਸਾਧ ਸਿੰਘ ਜੀ ਬਦਲਾਂ ਦੇ ਚਮਕਾਰਾ ਪੈਂਦਾ ਹੈ,
ਦਿਓ ਵਰਤਾਰਾ ਜੱਗ ਖੇ,
ਇਸ ਪ੍ਰਕਾਰ ਜੱਗ ਦਾ ਖੇ ਨਾ ਆਕਾਸ਼ ਵਿੱਚ ਜਿਵੇਂ ਬਿਜਲੀ ਚਮਕਦੀ ਹੈ, ਇਉਂ ਜੱਗ ਵਿਖੇ, ਇਸ ਪ੍ਰਕਾਰ ਦਾ ਇਹ ਚਮਤਕਾਰ ਹੈ ਸੰਸਾਰ ਦਾ। ਬਿਜਲੀ ਆਕਾਸ਼ ਜਿਵੇਂ ਚਮਕਦੀ ਹੈ, ਇਹ ਮਾਇਆ ਜਿਹੜੀ ਹੈ ਇਹ ਚੇਤਨ ਦੇ ਆਸਰੇ ਚਮਕ ਰਹੀ ਹੈ, ਇਹ ਬਿਜਲੀ ਦੇ ਚਮਤਕਾਰ ਨਹੀਂ, ਥੋੜਾ ਚਿਰ ਚਮਕਾਰਾ ਮਾਰ ਕੇ ਦੇ ਕੇ ਦਿਖਾ ਕੇ ਪਦਾਰਥ ਫਿਰ ਸਭ ਖਤਮ ਹੋ ਜਾਂਦਾ ਹੈ। ਇਉਂ ਆਕਾਸ਼ ਵਿੱਚ ਇਹ ਜਗਤ ਰੂਪੀ ਆਕਾਸ਼ ਵਿੱਚ ਇਉਂ ਇਹ ਸੰਸਾਰ ਦਾ ਵਰਤਾਰਾ ਹੈ।
ਵੱਤ ਸੁਹਾਵੀ ਸਾਈ
ਵਸਤੂ ਨਾਮ ਰੂਪੀ ਸੋਭਨੀਕ ਹੈ, ਸੋ ਮਹਾਰਾ ਕਹਿੰਦੇ ਹਨ।
ਨਾਨਕ ਨਾਉ ਜਪੰਦੂ ਤਿਸ ਧਣੀ,
ਉਹਨਾਂ ਦੀ ਵਸਤੂ ਇਹ ਸੋਭਨੀਕ, ਉਹਨਾਂ ਨੂੰ ਸਾ ਹੈ, ਉਹਨਾਂ ਪੁਰਖਾਂ ਨੂੰ ਪ੍ਰਾਪਤ ਹੋਈ ਆਤਮ ਆਨੰਦ ਰੂਪੀ ਵਸਤੂ। ਜੋ ਨਾਮ ਜਪਦੇ ਤਿਸ ਧਣੀ ਅਕਾਲ ਪੁਰਖ ਦਾ, ਉਹਨਾਂ ਦੀ ਜ਼ਿੰਦਗੀ ਰੂਪੀ ਵਸਤੂ ਸੋਭਨੀਕ ਹੈ। ਸਾ ਉਹ ਪੁਰਖ ਜਿਹੜੇ ਨਾਮ ਜਪਦੇ ਤੇ ਧਣੀ ਅਕਾਲ ਪੁਰਖ ਦਾ, ਉਹਨਾਂ ਦੀ ਜ਼ਿੰਦਗੀ ਨੂੰ ਵਸਤੂ ਵੀ ਸੋਭਨੀਕ ਹੈ, ਉਹਨੂੰ ਆਤਮਾਨੰਦ ਦੀ ਸਖਿਆਤਾ ਨੂੰ ਵਸਤੂ ਵੀ ਸੋਭਨੀਕ ਹੋਈ ਹੈ।
ਪੌੜੀ ਸਿਮਰਤ ਸ਼ਾਸਤਰ ਸੋਧ ਸਭ,
ਸਤਾਈ ਸਿਮਰਤੀਆਂ ਛੇ ਸ਼ਾਸਤਰ ਸਾਰਿਆਂ ਨੂੰ ਸੋਧ ਸੋਧ ਕੇ ਖੋਜ ਕੇ ਵੇਖਿਆ ਹੈ।
ਇਹਨਾਂ ਕੀਮ ਨਾ ਜਾਣੀ,
ਮਹਾਰਾਜ ਦੀ ਬਾਣੀ ਦੇ ਬਰਾਬਰ ਕੋਈ ਚੀਜ਼ ਨਹੀਂ, ਕਿਸੇ ਨੇ ਵੀ ਕੀਮਤ ਗੁਰਬਾਣੀ ਦੀ ਜਾਣੀ ਨੀ। ਐਡੀ ਵੱਡੀ ਅਮੋਲਕ ਗੁਰਬਾਣੀ ਹੈ, ਧੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ।
ਜੋ ਜਨ ਭੇਟਾ ਸਾਧ ਸੰਗ,
ਜਿਹੜੇ ਜਨ ਪੁਰਸ਼ ਸਾਧ ਸੰਗਤ ਦੇ ਨਾਲ ਮਿਲ ਜਾਂਦੇ ਹੈ,
ਸੋ ਹਰ ਰੰਗ ਮਾਣੀ,
ਉਹ ਗੁਰਬਾਣੀ ਦੁਆਰਾ ਹਰੀ ਪਰਮੇਸ਼ੁਰ ਦੇ ਆਨੰਦ ਨੂੰ ਮਾਣਦੇ ਹਨ।
ਸਚ ਨਾਮ ਕਰਤਾ ਪੁਰਖ,
ਕਿਹੜੀ ਬਾਣੀ ਹੈ ਮਹਾਰਾਜ ਕਹਿੰਦੇ ਸਤ ਨਾਮ ਕਰਤਾ ਪੁਰਖ,
ਇਹ ਰਤਨਾ ਖਾਣ,
ਇਹ ਬਾਣੀ ਹੈ ਭਾਈ ਤੁਰਕੀ ਬਾਣੀ ਆਈ, ਇਹ ਸਾਰਿਆਂ ਰਤਨਾਂ ਦੀ ਖਾਣ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ, ਸਾਰੇ ਵਿਰਾਗ ਆਦਿਕ ਜਿੰਨੇ ਰਤਨਾਂ ਹੈ, ਗਿਆਨ ਆਦਿਕ, ਉਹਨਾਂ ਦੀ ਇਹ ਖਾਣ ਹੈ, ਇਹਦੇ ਚੋਂ ਸਾਰੇ ਗੁਣ ਨਿਕਲਦੇ ਹਨ। ਸਤਨਾਮ ਸਰੂਪ ਲੱਖਣ ਕਹਿਤੇ, ਕਰਤਾ ਪੁਰਖ ਤੇ ਕਸਤੀ ਲੱਖਣ ਕਹਿਤੇ, ਇਉਂ ਜਿਸ ਬਾਣੀ ਚ ਸਰੂਪ ਲੱਖਣ ਹਨਗੇ ਤੇ ਕਰਤਾ ਪੁਰਖ ਤੇ ਕਸਤੀ ਲੱਖਣ ਹਨਗੇ, ਇਹ ਰਤਨਾਂ ਦੀ ਖਾਣੀ ਹੈ। ਸਰੂਪ ਲੱਖਣੋਂ ਹੁੰਦੇ ਜਿਵੇਂ ਮੰਦਰ ਕਲੀ ਦਾ ਚੂਨੇ ਦਾ ਹੀ ਹੋਵੇ, ਉਹਦਾ ਸਰੂਪ ਹੁੰਦਾ ਮੰਦਰ ਦਾ, ਤੇ ਟਟਾਸੀ ਲੱਖਣਾ ਹੁੰਦੇ ਹੈ ਜਿਹੜਾ ਕਦੇ ਹੋਵੇ ਕਦੇ ਨਾ ਹੋਵੇ। ਕਿਸੇ ਨੇ ਪੁੱਛਿਆ ਵੀ ਦੇਵਦਾਤ ਦਾ ਮਕਾਨ ਕਿਹੜਾ ਹੈ, ਦੱਸਣ ਵਾਲੇ ਨੇ ਦੱਸਿਆ ਕਿ ਉਹ ਚੂਨੇ ਗਜ ਹੈ, ਉੱਥੇ ਚੂਨੇ ਗਜ ਹੋਰ ਵੀ ਮਕਾਨ ਸਨ, ਉਹਨੂੰ ਚੇਤਾ ਭੁੱਲ ਗਿਆ, ਫਿਰ ਪੁੱਛਿਆ, ਕਹਿੰਦਾ ਉਹ ਜਿਹਦੇ ਤੇ ਕਾਂ ਬੈਠਾ ਹੈ, ਉਹ ਕਾਂ ਜਿਹੜਾ ਬੈਠਾ ਸੀ ਹੋਰਨਾਂ ਮੰਦਰਾਂ ਤੋਂ ਵੱਖਰਾ ਸੀ ਬੈਠਾ, ਤੇ ਉਹਨੂੰ ਦਿਖਾਇਆ ਗਿਆ ਵੀ ਉਹ ਮੰਦਰ ਹੈ ਦੇਵਦੱਤ ਦਾ ਹੈ ਜਿਹਦੇ ਤੇ ਕਾਂ ਬੈਠਾ, ਕਾਂ ਬੈਠਾ ਨਹੀਂ ਰਿਹਾ, ਉਹਨੂੰ ਨਿਸ਼ਾਨੀ ਦੇ ਕੇ ਕਾਂ ਉੱਡ ਗਿਆ। ਇਵੇਂ ਉਹ ਪਰਮੇਸ਼ਰ ਹੈ ਸਰੂਪ, ਸਤ ਸਰੂਪ ਲੱਖਣਾ ਕਰ ਵਾਲਾ ਸਤਨਾਮ, ਜਿਸ ਦਾ ਨਾਮ ਉਹ ਕਰਤਾ ਪੁਰਖ, ਜਗਤ ਨੂੰ ਜਿਹੜਾ ਕਰਦਾ ਹੈ, ਤੇ ਜਗ ਜਿਹੜਾ ਪੂਰਨ ਹੈ, ਇਹ ਤਟਾਸੀ ਲੱਖਣਾ ਹੈ। ਜਦੋਂ ਜਗ ਨੂੰ ਰਚਦਾ ਉਦੋਂ ਹੀ ਕਰਤਾ ਨਾ ਹੁੰਦਾ ਹੈ ਨਾ, ਜਦੋਂ ਜਗਤ ਨੂੰ ਤਾੜੀ ਲਾਈ ਸਿਰਜਣ ਹਾਰੇ ਧੁੰਦੂ ਕਾਰ ਨਿਰਾਲੋਂ ਬੈਠਾ, ਨਾ ਤਾਂ ਧੰਦ ਪਸਾਰੇ ਉਦੋਂ ਤਾਂ ਨਹੀਂ ਨਾ ਕਰਤਾ ਪੁਣਾ, ਇਹ ਤਟਾਸੀ ਲੱਖਣਾ ਹੈ। ਜੋ ਕਦੇ ਹੋਣ ਕਦੇ ਨਾ ਹੋਣ, ਜਿਹੜੇ ਹਰ ਵਕਤ ਰਹਿਣ ਸਰੂਪ ਚ ਵਰਤਣ, ਉਹ ਸਰੂਪ ਲੱਖਣ ਹੈ। ਸਤਨਾਮ ਸਰੂਪ ਲੱਖਣ ਹੈ, ਕਰਤਾ ਪੁਰਖ ਤਟਾਸੀ ਲੱਖਣ ਹੈ। ਐਸੀ ਜਿਹੜੀ ਬਾਣੀ ਹੈ ਨਾ, ਇਹ ਰਤਨਾਂ ਦੀ ਖਾਣ ਹੈ, ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ।
ਮਸਤਕ ਹੋਵੇ ਲਿਖਿਆ, ਇਹ
ਜੀਵ ਜੇ ਤੇਰੇ ਮੱਥੇ ਤੇ ਲੇਖ ਲਿਖਿਆ ਹੋਇਆ ਹੋਵੇ,
ਹਰ ਸਿਮਰ ਪ੍ਰਾਣ
ਹਰੀ ਦਾ ਸਿਮਰਨ ਕਰ ਲੈ, ਗੁਰਬਾਣੀ ਨੂੰ ਆਪਣਾ ਗੁਰੂ ਬਣਾ ਕਰਕੇ,
ਤੋਸਾ ਦਿੱਚੈ ਸੱਚ ਨਾਮ,
ਸੱਚੇ ਪਾਤਸ਼ਾਹ ਦੇ ਪਾਸ ਬੇਨਤੀਆਂ ਕਰੋ, ਹੇ ਮਹਾਰਾਜ ਮੈਨੂੰ ਤੋਸਾ ਖਰਚ ਦਿਓ ਸੱਚੇ ਨਾਮ ਦਾ।
ਨਾਨਕ ਮਿਹਮਾਣੀ,
ਇਹ ਸਾਡੀ ਮਹਾਰਾਜ ਮਿਹਮਾਣੀ ਪ੍ਰਾਹੁਣਚਾਰੀ ਕਰੋ, ਅਸੀਂ ਪ੍ਰਾਹੁਣਚਾਰੀ ਜਿਹੜਾ ਹੋਵੇ ਉਹਦੀ ਮਜਮਾਨੀ ਕਰੀਦੀ ਹੈ, ਪ੍ਰਾਹੁਣਚਾਰੀ ਕਰੀਦੀ ਹੈ, ਉਹਨੂੰ ਚੰਗਾ ਭੋਜਨ ਦੇਈਦਾ, ਚੰਗੇ ਥਾਂ ਬਿਠਾਈਦਾ, ਸਾਡੇ ਇਹੋ ਪ੍ਰਾਹੁਣਚਾਰੀ ਕਰੋ। ਤੋਸਾ ਜਿਹਦੇ ਵਿੱਚ ਇੱਕੋ ਜਿਹੀ ਖੰਡ ਹੋਵੇ, ਇੱਕੋ ਜਿਹਾ ਘਿਓ ਹੋਵੇ ਅਤੇ ਇੱਕੋ ਜਿਹਾ ਮੈਦਾ ਹੋਵੇ, ਉਹਦਾ ਪ੍ਰਸ਼ਾਦਾ ਪਕਾਇਆ, ਉਹਨੂੰ ਤੋਸਾ ਕਹੀਦਾ। ਸੋ ਮਾਈਆਂ ਨਾਰਾਜ ਹੋ ਕਹਿੰਦੀਆਂ, ਕਹਿੰਦੀ ਦਿੰਦੀ ਹਾਂ ਮੈਂ ਤੈਨੂੰ ਤੋਸਾ, ਸੀ ਤੋਸਾ ਚੰਗੀ ਚੀਜ਼ ਦਾ ਨਾਂ, ਬੱਚਿਆਂ ਨੂੰ ਘੂਰ ਕੇ ਤੋਸਾ ਕਹਿੰਦੀ ਹੈ। ਸੋ ਇਹ ਇਸ ਪ੍ਰਕਾਰ ਹੈ, ਜਿਸ ਵਿੱਚ ਭਗਤੀ ਰੂਪ ਖੰਡ ਹੈ, ਗਿਆਨ ਰੂਪੀ ਮੈਦਾ ਹੈ, ਪ੍ਰੇਮ ਰੂਪੀ ਘਿਓ ਹੈ, ਐਸਾ ਤਿਹਾਂ ਦਾ ਮਿਲਾ ਕਰਕੇ ਜੋ ਪ੍ਰਸ਼ਾਦਾ ਭਗਤੀ ਰੂਪ ਬਣਿਆ ਹੋਇਆ ਹੈ, ਇਹ ਤੋਸਾ ਖਰਚ ਹੈ ਮਹਾਰਾਜ, ਸਾਨੂੰ ਉਹ ਦਿਓ।
ਨਾਨਕ ਮਿਹਮਾਣੀ,
ਇੱਕ ਸੱਚੇ ਨਾਮ ਦਾ ਤੋਸਾ ਸਾਨੂੰ ਦਿਓ ਮਹਾਰਾਜ, ਇਹ ਸਾਡੀ ਮਿਹਮਾਨੀ, ਪ੍ਰਾਹੁਣਚਾਰੀ ਕਰੋ ਸੱਚੇ ਪਾਤਸ਼ਾਹ, ਮਜਮਾਨੀ ਕਰੋ ਸਾਡੀ।
ਸਲੋਕ ਮਹੱਲਾ ਪੰਜਵਾਂ,
ਅਸੀਂ ਪ੍ਰਾਹੁਣਚਾਰੀ ਨਹੀਂ ਦੁਨੀਆਂ ਚ ਆਏ ਹੈ, ਸਾਡਾ ਸਤਿਕਾਰ ਕਰੋ ਇਸ ਪ੍ਰਕਾਰ।